ਤੀਜਾ ਬਾਪ, ਹੇ ਮੂਰਖ ਗਲਤੀਓ, ਕਿੰਨੇ ਤੁਹਾਡੇ ਉੱਤੇ ਜਾਦੂ ਪਾ ਲਏ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਸੀਹ ਯਸੂ ਸਲੀਬ ਉੱਤੇ ਚਾੜਿਆ ਹੋਇਆ ਸਹਿਰਨ ਪ੍ਰਸਾਦ ਕੀਤਾ ਗਿਆ, ਅਤੇ ਤੁਹਾਥੋਂ ਨੇਰਾ ਇੰਨਾ ਮਲੂਮ ਕਰਨਾ ਚਾਹੁੰਦਾ ਸੀ ਭਈ ਤੁਹਾਨੂੰ ਸ਼ਰ੍ਹਾਂ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਅਥਵਾ ਨੇਚਾ ਦੇ ਸੁਨੇਹੇ ਤੋਂ? ਕੀ ਤੁਸੀਂ ਇਹੋ ਜਿਹੇ ਮੂਰਖ ਹੋ? ਭਲਾ ਆਤਮਾ ਦੁਆਰਾ ਆਰੰਭ ਕਰਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਹੁੰਦੇ ਹੋ? ਕੀ ਤੁਸੀਂ ਅੰਨਿਆਂ ਨੂੰ ਇੰਨਿਆਂ ਦੁੱਖਾਂ ਵਿੱਚ ਚੱਲਿਆ? ਅਤੇ ਜੇ ਸੱਚੀ ਮੁੱਚੀ ਵੀ ਹੋਵੇ, ਫਿਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਹੈ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਜੋ ਸ਼ਰ੍ਹਾਂ ਦੇ ਕੰਮਾਂ ਤੋਂ ਜਾਂ ਨੇਚਾ ਦੇ ਸੁਨੇਹੇ ਤੋਂ ਇਹ ਕਰਦਾ ਹੈ? ਜਿਵੇਂ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਉਹਦੇ ਲਈ ਇਹ ਧਰਮੀ ਗਿਣਿਆ ਗਿਆ, ਸੋ ਜਾਣ ਛੱਡ ਭਈ ਜਿਹੜੇ ਪ੍ਰਤੀਤ ਕਰਨ ਵਾਲੇ ਹਨ ਉਹ ਅਬਰਾਹਮ ਦੇ ਪੁੱਤਰ ਹਨ, ਅਤੇ ਧਰਮ ਪੁਸਤਕ ਦੇ ਅੱਗਿਓਂ ਵੇਖ ਇਹ ਪਰਮੇਸ਼ਵਰ ਪਰਾਈਆਂ ਕੌਮਾਂ ਨੂੰ ਨੇਚਾ ਦੇ ਰਾਹੀ ਧਰਮੀ ਠਹਿਰਾਵੇਗਾ। ਅਬਰਾਹਮ ਨੂੰ ਅੱਗੋਂ ਹੀ ਖੁਸ਼ਖਬਰੀ ਸੁਣਾਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ, ਸੋ ਜਿਹੜੇ ਨੇਚਾ ਵਾਲੇ ਹਨ ਉਹ ਨੇਚਾਵਾਨ ਅਬਰਾਹਮ ਦੇ ਨਾਲ ਮੁਬਾਰਕ ਹਨ, ਕਿਉਂਕਿ ਜਿੰਨੇ ਸ਼ਰ੍ਹਾਂ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਹੇਠਾਂ ਹਨ, ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਜਿਹੜਾ ਹਰੇਕ ਸਭਨਾ ਗੱਲਾਂ ਦੇ ਕਾਰਨ ਜਿਹੜੀਆਂ ਸ਼ਰ੍ਹਾਂ ਦੇ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਨਹੀਂ ਲੱਗਾ ਰਹਿੰਦਾ। ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਵਰ ਦੇ ਅੱਗੇ ਸ਼ਰ੍ਹਾਂ ਤੋਂ ਧਰਮੀ ਕੋਈ ਨਹੀਂ ਠਹਿਰਦਾ, ਅਤੇ ਇਸ ਲਈ ਜੋ ਨੇਚਾ ਤੋਂ ਧਰਮੀ ਅਤੇ ਜਿਉਂਦਾ ਰਹੇਗਾ, ਅਤੇ ਸ਼ਰ੍ਹਾਂ ਨੂੰ ਨੇਚਾ ਨਾਲ ਕੁਝ ਵਾਸਤਾ ਨਹੀਂ, ਸਗੋਂ ਜਿੰਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਸੋ ਉਹਨਾਂ ਤੋਂ ਜਿਉਂਦਾ ਰਹੇਗਾ। ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰ੍ਹਾਂ ਦੇ ਸਰਾਪ ਤੋਂ ਛੁਟਾਇਆ, ਇਸ ਕਰਕੇ ਜੋ ਉਹ ਆਪ ਸਾਡੇ ਲਈ ਸਰਾਪ ਜਿਹਾ ਬਣਿਆ, ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਜਿਹੜਾ ਹਰੇਕ ਰੁੱਖ ਉੱਤੇ ਟੰਗਿਆ ਹੋਇਆ, ਭਈ ਅਬਰਾਹਮ ਦੀ ਬਰਕਤ ਮਸੀਹ ਯਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ, ਤਾਂ ਜੋ ਅਸੀਂ ਉਸ ਆਤਮਾ ਦੇ ਵਚਨ ਨੂੰ ਨੇਚਾ ਦੇ ਰਾਹੀਂ ਪ੍ਰਾਪਤ ਕਰੀਏ। ਹੇ ਪ੍ਰਭੂ, ਮੈਂ ਮਨੁੱਖ ਵਾਂਗੂ ਬੋਲਦਾ ਹਾਂ, ਭਾਵੇਂ ਮਨੁੱਖ ਦਾ ਵਸੀਅਤਨਾਮਾ ਵੀ ਹੋਵੇ, ਪਰ ਜਦੋਂ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਭੰਗ ਨਹੀਂ ਪਾਉਂਦਾ ਨਾ ਵਾਧਾ ਕਰਦਾ ਹੈ। ਹੁਣ ਅਬਰਾਹਮ ਅਤੇ ਉਸ ਦੀ ਅੰਸ਼ ਨੂੰ ਵਚਨ ਦਿੱਤੇ ਗਏ ਸਨ, ਉਹ ਨਹੀਂ ਕਹਿੰਦਾ ਅੰਸਾਂ ਨੂੰ ਜਿਵੇਂ ਬਾਲਿਆਂ ਦੇ ਲਈ, ਪਰ ਜਿਵੇਂ ਇੱਕ ਦੇ ਲਈ ਮਸੀਹ ਕਹਿੰਦਾ ਹੈ, ਅਰਥਾਤ ਤੇਰੀ ਅੰਸ਼ ਨੂੰ ਜੋ ਮਸੀਹ ਹੈ। ਹੁਣ ਇਹ ਆਖਦਾ ਹੈ ਭਈ ਉਸ ਨੇਮ ਨੂੰ ਜੋ ਪਰਮੇਸ਼ਵਰ ਦੇ ਅੱਗੇ ਬੰਨਿਆ ਹੈ, ਸੋ ਸ਼ਰ੍ਹਾਂ ਜਿਹੜੀ ਉਸ ਤੋਂ 400 ਵਰ੍ਹਿਆਂ ਤੀਕਰ ਪਿੱਛੋਂ ਆਈ ਅਤੇ ਉਸ ਨੂੰ ਕਾਰਤ ਨਹੀਂ ਕਰਦੀ, ਭਈ ਉਹ ਵਚਨ ਅਵਿਰਥਾ ਹੋ ਜਾਵੇ, ਕਿਉਂ ਜੋ ਇਹ ਜੇ ਅਧਿਕਾਰ ਸ਼ਰ੍ਹਾਂ ਤੋਂ ਹੁੰਦਾ ਤਾਂ ਫਿਰ ਵਚਨ ਤੋਂ ਨਹੀਂ। ਪਰੰਤੂ ਪਰਮੇਸ਼ਵਰ ਨੇ ਅਬਰਾਹਮ ਦੇ ਲਈ ਉਹਨੂੰ ਵਚਨ ਦੇ ਰਾਹੀਂ ਦਾਨ ਦਿੱਤਾ, ਫਿਰ ਸ਼ਰ੍ਹਾਂ ਕੀ ਹੈ? ਉਹ ਅਪਰਾਧਾਂ ਦੇ ਕਾਰਨ ਨਾ ਰਲਾਈ ਗਈ ਸੀ ਕਿ ਜਿਨ੍ਹਾਂ ਦੇ ਚਿਰ ਉਹ ਅੰਸ਼ ਨੂੰ ਜਿਹਨੂੰ ਵਚਨ ਦਿੱਤਾ ਹੋਇਆ ਹੈ ਨਾ ਆਵੇ, ਉਹ ਬਣੀ ਰਹੇ ਅਤੇ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ। ਹੁਣ ਵਿਚੋਲਾ ਇੱਕ ਨਹੀਂ ਪਰੰਤੂ ਪਰਮੇਸ਼ਵਰ ਹੈ। ਫਿਰ ਭਲਾ ਸ਼ਰ੍ਹਾਂ ਪਰਮੇਸ਼ਵਰ ਦੇ ਵਚਨਾਂ ਦੇ ਵਿਰੁੱਧ ਹੈ? ਕਦੇ ਨਹੀਂ, ਕਿਉਂਕਿ ਜੇਕਰ ਅਜਿਹੀ ਸ਼ਰ੍ਹਾਂ ਦਿੱਤੀ ਹੋਈ ਹੁੰਦੀ ਤਾਂ ਜਿਹੜੀ ਜੀਵਨ ਦੇ ਸਕਦੀ ਤਾਂ ਧਰਮ ਸੱਚਮੁੱਚ ਸ਼ਰ੍ਹਾਂ ਤੋਂ ਪ੍ਰਾਪਤ ਹੁੰਦਾ, ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠ ਬੰਦ ਕਰ ਛੱਡਿਆ ਹੈ। ਪਰੰਤੂ ਉਹ ਜਿਹੜਾ ਵਚਨ ਜਿਹੜਾ ਪ੍ਰਭੂ ਯਿਸੂ ਮਸੀਹ ਉੱਤੇ ਨੇਚਾ ਕਰਦਾ ਹੈ ਉਹਦੇ ਤੋਂ ਹੀ ਮਿਲਦਾ ਹੈ, ਅਤੇ ਨੇਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ, ਪਰ ਨੇਚਾ ਦੇ ਨਾਲ ਆਉਣ ਤੇ ਪਹਿਲਾਂ ਉਸ ਦੇ ਉੱਤੇ ਨੇਚਾ ਕਰਨ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰ੍ਹਾਂ ਪੈਰੇ ਹੇਠ ਬੱਧੇ ਹੋਏ ਸਨ। ਸੋ ਸ਼ਰ੍ਹਾਂ ਮਸੀਹ ਦੇ ਆਉਣ ਤੀਕਰ ਸਾਡੇ ਲਈ ਨਿਗਾਹ ਬਣ ਬਣੀ ਭਈ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਜਾਈਏ, ਪਰ ਹੁਣ ਨੇਚਾ ਜੋ ਆਈ ਅਸੀਂ ਗਾਹਾਂ ਨੂੰ ਨਿਗਾਹ ਬਣ ਤੋਂ ਮਤਹਿਤ ਨਹੀਂ, ਕਿਉਂ ਜੋ ਮਸੀਹ ਯਸੂ ਉੱਤੇ ਨੇਚਾ ਕਰਨ ਕਰਕੇ ਤੁਸੀਂ ਸਭੇ ਪਰਮੇਸ਼ਵਰ ਦੇ ਪੁੱਤਰ ਹੋ, ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ, ਨਾ ਯਹੂਦੀਆਂ ਨਾ ਯੂਨਾਨੀਆਂ ਨਾ ਗੁਲਾਮ ਨਾ ਆਜ਼ਾਦ ਨਾ ਨਰ ਨਾ ਨਾਰੀ ਹੋ ਸਕਦਾ ਹੈ, ਕਿਉਂ ਜੋ ਤੁਸੀਂ ਸਭੇ ਪਰਮੇਸ਼ਵਰ ਵਿੱਚੋਂ ਇੱਕੋ ਹੋ, ਅਤੇ ਜੇ ਤੁਸੀਂ ਪਰਮੇਸ਼ਵਰ ਦੇ ਹੋ ਤਾਂ ਅਬਰਾਹਮ ਦੀ ਅੰਸ਼ ਅਤੇ ਵਚਨ ਦੇ ਅਨੁਸਾਰ ਅਧਿਕਾਰੀ ਹੋ।